ਆਸਾ ਹਮ ਮਸਕੀਨ ਖੁਦਾਈ ਬੰਦੇ।
ਕਬੀਰ ਸਾਹਿਬ ਦੇ ਨਾਲ ਸਿਕੰਦਰ ਲੋਧੀ ਬਾਦਸ਼ਾਹ ਦਾ ਜੋ ਕਾਜ਼ੀ ਸੀ ਉਹ ਆ ਕੇ ਕਹਿਣ ਲੱਗਾ, ਕਬੀਰ ਸਾਹਿਬ ਤੁਹਾਨੂੰ ਚਾਹੀਦਾ ਕਿ ਮੁਸਲਮਾਨਾਂ ਦੇ ਮਤ ਵਿਚ ਪੂਰੇ ਹੋ ਕੇ ਚੱਲੋ, ਰੋਜੇ ਰੱਖਿਆ ਕਰੋ ਤੇ ਕਲਮਾ ਪੜਿਆ ਕਰੋ। ਤਾਂ ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਹਨ,
ਹਮ ਮਸਕੀਨ ਖੁਦਾਈ ਬੰਦੇ।
ਕਾਜ਼ੀ ਬੋਲਿਆ ਬਣ ਨਹੀਂ ਆਵੇ, ਇਹ ਕਾਜ਼ੀ ਤੇਰੇ ਨਾਲ ਬੋਲਣਾ ਭਾਈ ਬਣ ਨਹੀਂ ਆਉਂਦਾ, ਤੂੰ ਹੈ ਰਾਜਸੀ ਆਦਮੀ, ਰਾਜੇ ਕੋਲੇ ਫਰਿਆਦ ਕਰਕੇ ਸਾਨੂੰ ਤੂੰ ਜਿਵੇਂ ਹੋਰਨਾਂ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਹੋ, ਕਹਿਰ ਕਰਦੇ ਹੋ, ਫਤਵੇ ਲਾਉਂਦੇ ਹੋ, ਫਤਵੇ ਲਾ ਦੇਂਗਾ, ਇਸ ਕਰਕੇ ਤੇਰੇ ਨਾਲ ਸਾਡੀ ਚੁੱਪ ਹੀ ਚੰਗੀ ਹੈ। ਤਾਂ ਫਿਰ ਹੁਣ ਆਪ ਤੋਂ ਸ਼ੁਰੂ ਕਰੋ,
ਹਮ ਮਸਕੀਨ ਖੁਦਾਈ ਬੰਦੇ।
ਕਹਿਣ ਲੱਗੇ, ਅਸੀਂ ਤਾਂ ਭਾਈ ਗਰੀਬ ਹਾਂ, ਖੁਦਾ ਪਰਮੇਸ਼ੁਰ ਦੇ ਬੰਦੇ ਦਾਸ ਹਾਂ, ਗੁਲਾਮ ਹਾਂ।
ਤੂੰ ਰਾਜਸ ਮਨ ਭਾਵ
ਕਾਜ਼ੀ ਰਜੋ ਗੁਣੇ ਪਾਉਂਦੇ ਆ, ਹਿੰਦੂਆਂ ਦੇ ਮਾਲ ਤੈਨੂੰ ਲੁੱਟ ਲੋ, ਬਹੁਆਂ ਬੇਟੀਆਂ ਨੂੰ ਮੁਸਲਮਾਨ ਬਣਾ ਲੋ, ਇਹ ਰਜੋ ਗੁਣੀ ਤੈਨੂੰ ਚੰਗਾ ਲੱਗਦਾ ਹੈ। ਸਾਡੇ ਮਾਤੇ ਤਾਂ ਅਸੀਂ ਗਰੀਬ ਆਦਮੀ ਹੈ, ਵਾਹਿਗੁਰੂ ਦੀ ਸ੍ਰਿਸ਼ਟੀ ਦੇ ਵਿੱਚ ਪਰਮੇਸ਼ੁਰ ਦੇ ਭਜਨ ਜੁੜੇ ਹੋਏ ਹੈ। ਤੁਮਰਾ ਜਸ ਮਨ ਭਾਵ ਹੈ, ਤੇਰਾ ਜਸ ਕਰਨਾ ਹੀ ਪਾਉਂਦਾ ਹੈ, ਕਿਉਂਕਿ ਤੂੰ ਪਾਤਸ਼ਾਹੀ ਆਦਮੀ ਹੋਇਆ, ਤੇਰੇ ਨਾਲ ਗੱਲਬਾਤ ਕਰਨੀ ਚੰਗੀ ਨੀ, ਪਾਠ ਰਾਜਸੀ ਕਰਨਾ, ਤੂੰ ਰਾਜਸ ਮਨ ਪਾ, ਤੈਨੂੰ ਰਜੋ ਗੁਣੀ ਮਨ ਚ ਪਾਉਂਦਾ, ਲੋਕਾਂ ਦੇ ਮਾਲ ਤਾਂ ਲੁੱਟ ਲੈਣਾ, ਖੋਹ ਲੈਣਾ, ਫਤਵੇ ਲਾ ਲਾ ਕੇ।
ਅੱਲਾਹ ਅਵਲ ਦੀਨ ਕੋ ਸਾਹਿਬ,
ਹੇ ਭਾਈ ਨੂੰ ਦੱਸ ਵੀ ਅੱਲਾਹ ਹੈ ਨਾ ਸਾਰਿਆਂ ਦਾ, ਅਵਲ ਆਦ ਵਿੱਚ, ਅਵਲ ਆਦ ਵਿੱਚ ਸਾਰਿਆਂ ਦਾ ਮੁੱਢ ਅੱਲਾਹ ਪਰਮੇਸ਼ੁਰ ਹੈ ਪਾਕ ਰੂਪ। ਉਹ ਕੈਸਾ ਦੀਨ ਕੋ ਸਾਹਿਬ, ਦੀਨ ਪਰਲੋਕ ਦਾ ਵੀ ਤੇ ਇਸ ਲੋਕ ਦਾ ਵੀ ਸਾਹਿਬ ਮਾਲਕ ਹੈ, ਦੀਨ ਉਹ ਸਾਰਿਆਂ ਧਰਮਾਂ ਦਾ ਸਾਹਿਬ ਮਾਲਕ ਹੈ, ਸਾਰੇ ਧਰਮ ਉਸ ਤੋਂ ਹੀ ਆਰੰਭ ਹੋ ਰਹੇ ਹਨ।
ਜ਼ੋਰ ਨਹੀਂ ਫੁਰਮਾਵੇ,
ਬਸ ਭਾਈ ਜ਼ੋਰ ਕਰਨਾ ਪੈਂਦਾ, ਖੁਦਾ ਫੁਰਮਾਉਂਦਾ, ਜ਼ੋਰ ਕੀ ਆ ਸੋ ਜ਼ੁਲਮ ਹੈ, ਲੇ ਜਵਾਬ ਖੁਦਾ ਏ, ਦਫ਼ਤਰ ਲਿਖਾ ਨੀਚੇ ਮਾਰ ਮੁਹੇ ਖਾਏ, ਇਸ ਕਰਕੇ ਕਹਿੰਦੇ ਜ਼ੋਰ ਕੀ ਆ ਸੋ ਜ਼ੁਲਮ ਹੈ, ਜਿਹੜਾ ਜ਼ੋਰ ਕਹਿੰਦਾ ਕਰਨਾ ਇਹ ਜ਼ੁਲਮ ਹੈ। ਇਹ ਜ਼ੋਰ ਜ਼ਬਰਦਸਤੀ ਕਿਸੇ ਦੇ ਤਾਂ ਹੀ ਮੱਲੋ ਮੱਲੀ ਮੁਸਲਮਾਨ ਬਣਾ ਲੈਣਾ, ਇਹ ਜ਼ੋਰ ਕਰਨਾ ਪੈਂਦਾ, ਪਰਮੇਸ਼ੁਰ ਫਰਮਾ ਰਿਹਾ, ਉਹਦੀ ਆਗਿਆ ਕਹਿੰਦਾ। ਹੇ
ਕਾਜ਼ੀ ਬੋਲਿਆ ਬਨ ਨਹੀਂ ਆਵੇ,
ਹੇ ਕਾਜ਼ੀ ਤੇਰੇ ਨਾਲ ਸਾਡਾ, ਤੂੰ ਹੈ ਪਾਤਸ਼ਾਹੀ ਆਦਮੀ, ਸਾਡਾ ਬੋਲਣਾ ਬਣ ਨਹੀਂ ਆਉਂਦਾ। ਕਾਜ਼ੀ ਸਾਹਿਬ ਜੀ ਅਖੇ, ਤੂੰ ਹੁਣ ਬੋਲ ਪਿਆ ਸਾਡੇ ਨਾਲ ਚਰਚਾ ਲੱਗ ਗਿਆ ਕਰਨ, ਹੁਣ ਭਗਤ ਜੀ ਕਹਿੰਦੇ ਮੈਂ ਜਦੋਂ ਬੋਲ ਪਿਆ ਤੇਰੇ ਕੋਲੋਂ ਉੱਤਰ ਨਹੀਂ ਬਣਿਆ ਆਉਣਾ, ਤੂੰ ਉੱਤਰ ਨਹੀਂ ਦੇ ਸਕੇ ਸਾਡੇ ਨਾਲ, ਪੂਰਾ ਨਹੀਂ ਉੱਤਰ ਸਕੇਗਾ ਪ੍ਰਸ਼ਨ ਉੱਤਰ ਵਿੱਚ, ਤੈਨੂੰ ਹਾਰਨਾ ਹੀ ਪਵੇਗਾ। ਅਕੇ ਜੀ ਕਿਵੇਂ ਹਾਰਾਂਗਾ ਮੈਂ? ਤਾਂ ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਹਨ,
ਰਹਾਉ ਰੋਜਾ ਧਰੈ ਨਿਵਾਜ ਗੁਜ਼ਾਰ ਹੈ,
ਵਿਸਰਾਮ ਦੇ ਕੇ ਸਥਾਈ ਕਹਿੰਦੇ ਹਨ। ਇਹ ਭਾਈ ਤੂੰ ਰੋਜਿਆਂ ਨੂੰ ਤੀਹਾਂ ਨੂੰ ਰੱਖਦਾ ਹੈ, ਮੁਹੰਮਦ ਸਾਹਿਬ ਨੇ ਰੋਜੇ ਰੱਖੇ ਸਨ ਮੱਕੇ ਦੇ ਵਿੱਚ, ਉੱਥੇ ਤੁਸੀਂ ਵੀ ਰੋਜੇ ਰੱਖਣ ਲੱਗ ਗਏ ਹੋ, ਜੇ ਡੱਕਾ ਮੂੰਹ ਚ ਪੈ ਜਾਏ ਰੋਜਾ ਟੁੱਟ ਜਾਂਦਾ, ਤੰਬਾਕੂ ਨਹੀਂ ਪੀਂਦੇ, ਸ਼ੁਕਰ ਹੈ ਰੋਜੇ ਤਾਂ ਚੰਗੇ ਆ ਤੁਹਾਡੇ, ਤੰਬਾਕੂ ਤੋਂ ਬਚੇ ਰਹਿੰਦੇ ਹੋ, ਅਤੇ ਇਸ ਪ੍ਰਕਾਰ ਰੋਜੇ ਰੱਖਦੇ ਹੋ, ਰੋਜੇ ਡੱਕਾ ਮੂੰਹ ਚ ਪੈ ਜਾਏ ਤਾਂ ਵੀ ਰੋਜਾ ਟੁੱਟ ਜਾਂਦਾ, ਕਿਉਂ 30 ਦਿਨ ਤੜਕੇ ਤੜਕੇ ਹੀ ਰੋਟੀ ਖਾ ਲੈਂਦੇ ਹੋ, ਇਸ ਪ੍ਰਕਾਰ ਰੋਜਿਆਂ ਨੂੰ ਰੱਖਦੇ ਹੋ, ਧਰਦੇ ਹੋ, ਰੱਖਦੇ ਹੋ।
ਨਿਵਾਜ ਗੁਜ਼ਾਰ ਹੈ,
ਅਤੇ ਨਵਾਜ ਅੱਗੇ ਪਛੋਂ ਦੀ ਤਰਫ ਨੂੰ ਮੂੰਹ ਕਰਕੇ ਮੱਕੇ ਵੱਲੋਂ ਨਵਾਜ ਵਿੱਚ ਸਮਾਂ ਆਪਣਾ ਗੁਜ਼ਾਰਾ ਬਤੀਤ ਕਰਦੇ ਹੋ, ਨਵਾਜ ਦੇ ਟਾਈਮ ਪੜ੍ਹਦੇ ਹੋ,
ਕਲਮਾ ਪੇਸਤ ਨਾ ਹੋਈ,
ਅਜੇ ਕਲਮਾ ਪੜ੍ਹਦੇ ਹੋ, ਜਿਸ ਕਲਮੇ ਦੇ ਇਸ ਤਰ੍ਹਾਂ ਦੇ ਅੱਖਰ ਹਨਗੇ, ਬਿਸਮਿਲ੍ਲਾ ਉਲ ਰਹਿਮਾਨ ਉਲ ਰਹੀਮ, ਲਾ ਇਲਾ ਇਲਾ ਮੁਹੰਮਦ ਰਸੂਲ ਇਲਾ, ਇਹ ਤੁਸੀਂ ਕਲਮਾ ਪੜ੍ਹਦੇ ਹੋ, ਜਿਹਦਾ ਮਤਲਬ ਹੈ ਬਿਸਮਿਲ੍ਲਾ ਸ਼ੁਰੂ ਕਰ ਦੇਣਾ ਰੱਬ ਦਾ ਨਾਮ, ਇਹਦਾ ਅਰਥ ਹੈ ਬਿਸਮਿਲ੍ਲਾ, ਲਾ ਇਲਾ ਇਲ ਅਤੇ ਰਹਿਮਾਨ ਉਲ ਰਹੀਮ, ਰਹਿਮਾਨ ਮੈਂ ਸ਼ੁਰੂ ਕਰਦਾ ਰੱਬ ਦਾ ਨਾਮ ਜੋ ਰਹਿਮਾਨ ਉਲ ਰਹਿਮਤ ਦੇ ਰਹੀਮ ਨਾਲ ਰੱਖਣ ਵਾਲਾ ਹੈ, ਅਤੇ ਫਿਰ ਕੈਸਾ ਲਾ ਇਲਾ ਇਲਾ ਸਵਾ ਅੱਲਾ ਤੋਂ ਹੋਰ ਕੁਛ ਨਹੀਂ ਹੈ, ਅਤੇ ਇਹਨਾਂ ਕਲਮਾ ਪੜ੍ਹਦੇ ਯਹੂਦ ਜੇ, ਤੇ ਜਦੋਂ ਮੁਹੰਮਦ ਸਾਹਿਬ ਹੋਇਆ ਉਹਨੂੰ ਉਹਦੇ ਨਾਲ ਟੱਪਾ ਲਾ ਤਾ, ਮੁਹੰਮਦ ਰਸੂਲ ਲਿਲਾ, ਮੁਹੰਮਦ ਜਿਹੜਾ ਰਸੂਲ ਭੇਜਿਆ ਹੈ ਅੱਲਾ ਦਾ, ਇਹ ਨਾਲ ਇਹਨੂੰ ਬਣਾ ਲਿਆ। ਪਹਿਲਾਂ ਯਹੂਦੀਆਂ ਦਾ ਕਲਮ ਇੰਨਾ ਹੀ ਸੀ, بسم اللہ الرحمن الرحیم لا الہ الا اللہ، ایک ان نال ٹپا لا کا محمد رسول اللہ، محمد رسول بھیجا ہوا ہے اللہ کا، یہ توں کلمہ پڑھ لے مارا کہندے ہن
کلمہ پست نہ ہوئی،
کلمہ دے پڑھنے کر کے پست دی پراپتی تاں نہیں ہو سکے گی، دکنٹ کی نہیں جا سکے گا ان کلمے پڑھن دے نال
ستر کعبہ گھٹ ہی پیتر،
یہ بھائی میں تو تینوں دس دیا کہ جی کعبے دے مسلمان کا یقین ہے، مکہ تو شہر کا نام ہے، اس مندر کا نام سر سنگ جی کعبہ ہے، سو صاحب کبیر جی کہندے ہیں
ستر کعبہ گھٹ ہی پیتر،
گھٹ ہردے دے اندر جی پرمیشور کا دھیان کریں، ستر بار جہا جہ کعبے جایا ہے جہا جہ تو ایک واری مارا دھیان کر لیا اتنا فل ہوا، سو ستر گپت ہے من بدھ روپی کڑبے دے اندر پرمیشور دا جڑا کعبہ ہے نا، من بدھ روپی پڑو ستر نہ ہوتا پڑوے دا، پڑوے دے اندر من بدھ روپی پڑوے دے اندر ہے وہ کعبہ پرمیشور پیر خدا جو ہے،
جے کر جانا کوئی
جے کر کوئی ہردے کی جاننا کرے وہ گپت ہے بھائی، کعبہ جڑا مکہ جی دے اگے نماز پڑھنی ہے جس پرمیشور دے اگے وہ مکے کا مالک وہ سارے دے اندر گپت ہے، ستر کعبہ گھٹ ہی پیتر گھٹ ہردے دے اندر ہی ہے،
جے کر جانا
کوئی جے کوئی گروں دوارا جان لو سچے پاتشاہ جی کہندے ہن
نواز سوئی جو نیاؤ بچار،
نواز تو بھائی یہ ہے جڑا نیاؤ کرنا ہے ہندو مسلمان وچ سارے وچ پرمیشور سمجھنا ہے، کیوں کہنا بھی ہندو جڑے دوجک نو جان گے مسلمان پشت نو جان گے، اس کر کے مسلمان جڑے ہندوؤں نو قتل کرن لگ جاندے جوگ نہیں، نواز تاں ایہو ہی ہے نمرتا والی جڑا نیاؤ نرنا کرنا ہے پرمیشور سارے وچ دیکھنا ہے یہ نیاؤ کرنا ہے جڑا اچارنا کرے،
کلمہ اکل ہے جان
ہے کلمہ ساڈے مت تے اکل ہے کلپنا تو رہت جڑا واہگرو ہے انہوں جڑا جاننا ہے یہ ناؤ کلمہ اسی کہنے ہیں، یہ بسم اللہ چھری پھیرنی بکرے دے گھر چ تے کہنا بسم اللہ، منہ بسم اللہ شروع کردا رب دا ناؤ لافی دارستا یہ ہے نا کہ پھیرنی چھری، تاں یہ کہنا بسم اللہ کیا نا جیوے کوئے وہ بسم اللہ گلے کٹن دا ناؤ انہوں نے بسم اللہ رکھ لیا، رب دا ناؤ شروع کر دے ہوں تے بڑھ دے گھر جانوراں دے، اس کر کے مارا کہندے ہیں کلمہ اکلا جانا ہے کلپنا تو رہ جو پرمیشور ہے یہ کلمہ ہے سمجھنا کرے اکلا بدھی دوارا اس پرمیشور نو جاننا کرے اندر،
پانچ موس مسلح بچھاو
جڑے سال سنگ جی کام کرو لو موہنکار ہے سارے کے دیوی گنا نو لٹ رہے ہیں، انہوں پنجا کام کرو دادکا نو لٹنا کرے سر سنتوش دیا دھرم دوارا، یہ مسلح نا ہوا آسن کا یہ ہوئی نماز پڑھنے ویلے جی صاف ہو جائے آسن وچھائی ہے یہ مسلح بچھا کرے آسن بچھاوے پنجاں وکاراں نوں جڑا لٹ لینا میٹ دینا ہے،
سب تو دین پچھان
سب تو بھائی دین مذہب نوں پچھانن والا سمجھیے، تاں تاں یہ دین پرلوک نوں جانن والا ہے تاں یہ دھرم نوں جانن والا ہے، پچھاننا کریے
خسم پچھان ترس کر جی میں
تاں کبیر جی کہندے نے خسم مالک دی پچھان کر کہ واحگرو سارے وچ ہے بن تن پربت ہے دار بن، کہ جی میں تاں جاندا خدا نوں کہندے پھر جی کیوں ماردا جی خدا نوں جاندا ترس کر جی میں، جیاں تے ترس کریا کر ککڑیاں بکریاں جڑیاں اے خدا دیاں بنائیاں انہوں جیوا کر کر کے کھائی جانا ہے، جیاں تے ترس نہیں کردا توں سارے پرمیشور نہیں جاندا کڈا پاپ کردا کہر کردا ہے توں سارے جیاں تے ترس کریا کر جے خصم دی پچھان کردا ہے،
مار منی کر پھیکی
مار منی کر پھیکی کہندے جی کہڑا ہل جوڑنے بکرے ککڑ جڑے ہے انہاں نوں کھانا ہی خدا واسطے بنایا ہے ابھی خدا اگے کہ فریاد کرن گے بندے نے مینوں مکایا نہیں، یہ گل ٹھیک ہے جی اصلی ہووے پر تہاڈے منڈے کڑیاں نوں جے کھائی جائیے وہ نہیں پھر فریاد کرن گے سانوں نہیں مکایا، کڈا جھوٹ بول دیو تسیں اس پرکار دے فتوے بنا بنا کے یہ مسئلے بنا بنا کے لوکاں نوں ماس کھان واسطے سکھیا دینے ہو ਸਾਹਿਬ ਕਬੀਰ ਜੀ ਕਹਿੰਦੇ ਹਨ
ਮਾਰ ਮਣੀ ਕਰ ਫੀਕੇ,
ਜਿਹੜੀ ਤੇਰੇ ਅੰਦਰ ਮਣੀ ਮਨੌਤ ਹੈ ਨਾ ਬਾਹਲੀ ਹੰਕਾਰ ਦੀ, ਇਹਨੂੰ ਮਾਰ ਦੇ ਅੰਦਰੋਂ, ਜਿਸ ਨੂੰ ਤੇਰੀ ਜ਼ਿੰਦਗੀ ਫਿੱਕੀ ਕਰ ਛੱਡੀ ਹੈ, ਮਾਣ ਮਣੀ ਕਰ ਮਣੀ ਹੰਕਾਰ ਹੰਗਤਾ ਦੇ ਤਾਂ ਹੀ ਮਾਰ ਦੇ, ਇਹ ਫਿੱਕੀ ਕਰ ਰਹੀ ਹੈ ਤੇਰੀ ਜ਼ਿੰਦਗੀ ਦੇ ਤਾਂ ਹੀ, ਮਾਰ ਕਰਕੇ ਮਨ ਦੀ ਮਣੀ ਮਨੌਤ ਨੂੰ, ਦੇਹ ਅਭਿਆਸ ਨੂੰ, ਇਹਨੂੰ ਫਿੱਕੀ ਕਰ ਦੇ ਅੰਦਰੋਂ, ਬੇਰਸੀ ਕਰ ਲੈ ਇਹਦੇ ਨਾਲ, ਹੰਕਾਰ ਨਾ ਕਰ, ਗਰੀਬੀ ਧਾਰ ਨਾ ਕਰ।
ਆਪ ਜਨਾਏ ਅਵਰ ਕੋ ਜਾਨ,
ਕਾਜੀ ਸਾਹਿਬ ਜਿਵੇਂ ਆਪਣੇ ਆਪ ਨੂੰ ਜਣਾਉਣਾ ਕਿ ਮੈਂ ਪਾਤਸ਼ਾਹੀ ਕਾਜੀ ਹਾਂ, ਜੇ ਤੂੰ ਹੋਰਨਾਂ ਨੂੰ ਵੀ ਪਰਮੇਸ਼ੁਰ ਦੇ ਪਿਆਰੇ ਜਾਣ ਲਵੇਂ,
ਤਬ ਹੋਏ ਭਿਸਤ ਸਰੀਕੀ,
ਤਾਂ ਤੂੰ ਕਿਸੇ ਦਾ ਸਰੀਕੀ ਹਿੱਸੇਦਾਰ ਬਣ ਸਕਦਾ, ਪਰਮੇਸ਼ੁਰ ਦੇ ਬੈਕੁੰਠ ਦਾ ਤੂੰ ਵੀ ਹਿੱਸੇਦਾਰ ਬਣ ਸਕਦਾ।
ਆਪ ਜਨਾਏ, ਆਪ ਜਨਾਏ ਅਵਰ ਕੋ ਜਾਨ,
ਪਹਿਲਾਂ ਆਪ ਜਨਾਏ ਅਵਰ ਕੋ ਜਾਨ, ਆਪ ਕੋ ਜਾਨ ਅਵਰ ਕੋ ਜਨਾਏ, ਆਪਣੇ ਸਰੂਪ ਨੂੰ ਆਤਮ ਮੈਂ ਪਰਮਾਤਮਾ ਵੇਖੇ, ਇਸ ਆਤਮਾ ਦੇ ਅੰਦਰ ਪਰਮਾਤਮਾ ਤੁੰਗ ਪਦ ਦੇ ਲੱਖ ਅਰਥ ਅੰਦਰ ਪਰਮਾਤਮਾ ਨੂੰ ਤਤ ਪਦ ਦੇ ਲੱਖ ਅਰਥ ਨੂੰ ਵੇਖਣਾ ਕਰੇ, ਕਿਉਂ ਪਹਿਲਾਂ ਆਪਣੇ ਆਪ ਨੂੰ ਜਾਣੇ ਤੇ ਫੇਰ ਹੋਰਨਾਂ ਨੂੰ ਜਨਾਵੇ ਉਪਕਾਰ ਜਾਣ ਕੇ।
ਤਬ ਹੋਏ ਭਿਸਤ ਸਰੀਕੀ,
ਤਾਂ ਭਾਈ ਭਿਸਤ ਸੱਚਖੰਡ ਦੇ ਹਿੱਸੇਦਾਰ ਤੂੰ ਬਣ ਸਕਦਾ ਰਹਿਣ ਦੇ।
ਮਾਟੀ ਏਕ ਭੇਖ ਧਰ ਨਾਨਾ,
ਇਹ ਕਿਉਂ ਐਵੇਂ ਜਿਦਾਂ ਕਰਦੇ ਹੋ, ਕਹਿੰਦੇ ਮਿੱਟੀ ਇੱਕੋ ਹੀ ਹੈ ਪੰਜਾਂ ਤੁੱਤਾਂ ਦੀ, ਕੋਈ ਦੇਸਾਂ ਦੇ ਪਹਿਰਾਵੇ ਹੈ, ਕੋਈ ਲਵਾਂ ਵੱਢਣ ਵਾਲੇ ਆਰੂ ਦੇ ਕਹਾਉਂਦੇ ਹੈ, ਕੋਈ ਸਾਬਤ ਸੂਰਤ ਵਾਲੇ ਹਨ ਹਿੰਦਵਾਸੀ ਕਹਾਉਂਦੇ ਹਨ ਇਸ ਪ੍ਰਕਾਰ।
ਮਾਟੀ ਏਕ ਭੇਖ ਧਰ ਨਾਨਾ,
ਇੱਕੋ ਪ੍ਰਕਾਰ ਦੀ ਮਿੱਟੀ ਹੈ ਪੰਜਾਂ ਤੁੱਤਾਂ ਦੀ, ਭੇਖ ਦਿਸ ਨਿਆਰੇ ਨਿਆਰੇ ਦਿਸ ਨੂੰ ਕੇ ਭੇਸ ਕੋ ਪ੍ਰਭਾਵ ਹੈ, ਨਾਂਦਰੋਂ ਦੇ ਭੇਸ ਧਾਰੇ ਹੋਏ ਹੈ।
ਨਾਮ ਬ੍ਰਹਮ ਪਛਾਣ,
ਅਸੀਂ ਤਾਂ ਭਾਈ ਉਹਨਾਂ ਸਾਰਿਆਂ ਚ ਪਰਮੇਸ਼ੁਰ ਨੂੰ ਪਛਾਣਿਆ, ਤੂੰ ਵੀ ਉਸ ਬ੍ਰਹਮ ਨੂੰ ਪਛਾਣਨਾ ਕਰ ਸਾਰਿਆਂ ਵਿੱਚ।
ਕਹਿ ਕਬੀਰਾ ਭਿਸਤ ਛੋੜ ਕਰ,
ਕਬੀਰ ਸਾਹਿਬ ਜੀ ਕਹਿੰਦੇ ਤੂੰ ਤਾਂ ਭਾਈ ਇਹੋ ਜਿਹੇ ਕੰਮ ਕਰਦਾ ਜਿਹੜਾ ਲੋਕਾਂ ਨੂੰ ਲੁੱਟਣ ਦਾ ਸਮਝਿਆ ਹੋਇਆ ਨਾ ਮੁੱਖ ਪ੍ਰਯੋਜਨ। ਕਬੀਰ ਜੀ ਕਹਿੰਦੇ ਭਿਸਤ ਦੀ ਪ੍ਰਾਪਤੀ ਨੂੰ ਛੱਡ ਦਿੱਤਾ, ਛੱਡਣਾ ਕੀਤਾ ਤਾਂ
ਦੋਜਕ ਸਿਓ ਮਨ ਮੰਨ,
ਤਾਜੀ ਤੇਰਾ ਦੋਜਕ ਵਿੱਚ ਨਰਕ ਚ ਪੈਣ ਵਾਸਤੇ ਮਨ ਮੰਨਿਆ, ਇਸ ਕਰਕੇ ਤੂੰ ਮੁਕਤ ਨਹੀਂ ਹੋ ਸਕੇਗਾ।
ਆਸਾ ਗਗਨ ਗਗਨ ਨਗਰ ਇੱਕ ਬੂੰਦ ਨਾ ਵਰਖ
ਹੈ, ਸਾਹਿਬ ਕਬੀਰ ਜੀ ਦਾ ਇੱਕ ਗੌੜੀ ਵਿੱਚ ਵੀ ਇਹ ਸ਼ਬਦ ਹੈ, ਜਹ ਕਛ ਆਹਾ ਤਹਾਂ ਕਛ ਨਾਹੀ ਤਾਈ ਤਤ ਤੈ ਨਾਹੀ। ਇੱਕ ਜੋਗੀ ਪੁਰਖ ਸੀ, ਉਹਦੇ ਨਾਲ ਮਿਲ ਕੇ ਕਬੀਰ ਸਾਹਿਬ ਜੀ ਨੇ ਜੋਗ ਕਮਾਉਣਾ ਸਿੱਖਿਆ ਸੀ, ਉਹ ਚੜ੍ਹਾਈ ਕਰ ਗਿਆ, ਚੜ੍ਹਾਈ ਕਰਨ ਤੋਂ ਕਬੀਰ ਸਾਹਿਬ ਜੀ ਨੇ ਜਾ ਕੇ ਦੋਵੇਂ ਸ਼ਬਦ ਗੌੜੀ ਵਾਲਾ ਜਹ ਕਹਾ ਤਹਾਂ ਕਛ ਨਾਹੀ ਤੇ ਇਹ ਸ਼ਬਦ ਉਹਦੇ ਸਰੀਰ ਛੱਡੇ ਤੋਂ ਜਾ ਕੇ ਵਿਰਾਗ ਨਾਲ ਉਚਾਰਨ ਕੀਤੇ ਹੈ, ਸੋ ਇਹ ਦੂਸਰਾ ਸ਼ਬਦ ਹੈ, ਉਹ ਜੋਗੀ ਗੁਜਰੇ ਤੋਂ ਉਚਾਰਨ ਕਰਦੇ ਨੇ ਕੋਲੇ ਪਾਸ ਜਾ ਕੇ। ਉਹ ਜੋਗੀ ਬੜੀਆਂ ਗੱਲਾਂ ਮਾਰਦਾ ਹੁੰਦਾ ਸੀ ਕਿ ਮੈਨੂੰ ਇਹ ਬ੍ਰਹਿਮੰਡਾਂ ਦੀ ਖਬਰ ਹੈ, ਉਹਦੀ ਵਾਪਸ ਕਹਿ ਰਹੇ ਹਨ ਹੁਣ
ਗਗਨ ਨਗਰ ਇੱਕ ਬੂੰਦ ਨਾ ਵਰਖ ਹੈ।
ਕਬੀਰ ਜੀ ਕਹਿੰਦੇ ਭਾਈ ਅੱਗੇ ਕਹਿੰਦੇ ਅਸੀਂ ਗਗਨ ਦਸਵੇਂ ਦੁਆਰ ਰੂਪੀ ਨਗਰ ਚੋਂ ਮੇਰੇ ਅੰਮ੍ਰਿਤ ਦੀਆਂ ਧਾਰਾਂ ਲੱਗਦੀਆਂ, ਯੋਗਾਨੰਦ ਦੀਆਂ ਧਾਰਾਂ ਲੱਗਦੀਆਂ, ਹੁਣ ਕਹਿੰਦੇ ਇੱਕ ਬੂੰਦ ਵੀ ਨੀ ਵਰਖਦੀ ਹੈ ਦਸਵੇਂ ਦੁਆਰ ਚੋਂ, ਤੇਰੇ ਕੋਈ ਯੋਗਾਨੰਦ ਚੂੰਦਾ ਨੀ, ਵਰਖਾ ਨੀ ਹੁੰਦੀ ਹੈ।
ਨਾਦ ਕਹਾ ਜੋ ਸਮਾਨ,
ਅੱਗੇ ਕਹਿੰਦਾ ਹੀ ਤਤ ਜੰਤੀ ਵਿੱਚ ਚਰਮ ਕਾ ਕਣਕਾ ਸੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹਿ ਤੋ ਸਵਾਸ ਸੁਖਰ ਪਹਿਚਾਨ, ਉਹ ਜਿਹੜੇ ਪੰਜ ਪ੍ਰਕਾਰ ਦੇ ਬਾਜੇ ਦੱਸਦਾ ਹੁੰਦਾ ਸੀ, ਫੇਰ ਜੋ ਵੀ ਕਿੱਧਰ ਸਮਾ ਗਏ ਉਹ ਤੇਰੇ, ਹੁਣ ਨੀ ਕੋਈ ਵੱਜਦਾ,
ਪਾਰ
ਸੰਤ ਕੰਡਿਆਲ ਆਦਿਕ ਜਿਹੜੇ ਕਹਿੰਦਾ ਸੀ ਵੱਜਦੇ ਆ ਮੇਰੇ,
ਪਾਰ ਬ੍ਰਹਮ ਪਰਮੇਸ਼ਰ ਮਾਧੋ,
ਅੱਗੇ ਕਹਿੰਦਾ ਸੀ ਪਾਰ ਬ੍ਰਹਮ ਮੈਨੂੰ ਦਿਸਦਾ ਹੈ, ਪਰਮੇਸ਼ਰ ਮਾਇਆ ਦਾ ਪਤੀ ਮੈਨੂੰ ਦਿਸਦਾ ਹੈ,
ਪਰਮ ਹੰਸ ਲੇ ਸਿਧਾਨ,
ਆਪਣੇ ਆਪ ਨੂੰ ਪਰਮ ਤਤਵੇਤਾ ਸਮਝਦਾ ਸੀ, ਇਹ ਪਰਮ ਹੰਸ ਜੋਗੀ ਉਹ ਕਿੱਧਰ ਲੈ ਕੇ ਚਲਿਆ ਗਿਆ ਤੂੰ ਹੁਣ, ਜਿਹੜਾ ਗਿਆਨ ਦੀਆਂ ਗੱਲਾਂ ਕਸਮ ਕਰਦਾ ਸੀ।
ਬਾਬਾ ਬੋਲ ਕੇ ਤੇ ਕਹਾਂ ਗਏ,
ਬਾਬਾ ਇਹ ਬਜ਼ੁਰਗ ਜੋਗੀ ਤੁਸੀਂ ਬੋਲਦੇ ਹੁੰਦੇ ਸੀ ਅੱਗੇ, ਆਓ ਜੀ ਬਾਬਾ ਜੀ, ਆਓ ਜੀ ਪਿਆਰੇ ਜੀ, ਆਓ ਜੀ ਪਰਮਾਨੰਦ ਜੀ, ਆਓ ਜੀ ਪਰਮਹੰਸ ਜੀ, ਆਓ ਜੀ ਮਾਧਵ ਜੀ, ਇਹੋ ਜਿਹੇ ਬਚਨ ਬੋਲਦੇ ਹੁੰਦੇ ਸੀ, ਉਹ ਤੇ ਕਹਾਂ ਗਏ, ਉਹ ਅੱਜ ਕਿੱਧਰ ਚਲੇ ਗਏ, ਤੁਸੀਂ ਬੋਲਦੇ ਨਹੀਂ ਹੁਣ ਚੁੱਪ ਹੋ ਗਏ ਹੋ
ਦੇਹੀ ਕੇ ਸੰਗ ਰਹਿਤੇ
ਦੇਹ ਦੇ ਨਾਲ ਰਹਿੰਦੇ ਹੁੰਦੇ ਸੀ ਕਿ ਇਸ ਦੇਹ ਦੇ ਅੰਦਰ ਰਹਿੰਦੇ ਸੀ ਜਿਉਂਦੇ ਜਾਗਦੇ ਸੀ
ਸੁਰਤ ਮਾਹੇ ਜੋ ਨਿਰਤੇ ਕਰਤੇ
ਅੱਗੇ ਤੁਸੀਂ ਸੁਰਤ ਨੂੰ ਟਕਾ ਟਕਾ ਕੇ ਨਿਰਣੇ ਕਰਦੇ ਸੀ ਮੇਰੀ ਸੁਰਤ ਵਿੱਚ ਹੁਣ ਚਿੱਟਾ ਰੰਗ ਦਿਸਦਾ ਅਸਮਾਨ ਦਾ ਰੰਗ ਹੈ ਪਾਣੀ ਦਾ ਰੰਗ ਹੈ ਹੁਣ ਲਾਲ ਰੰਗ ਦਿਸਦਾ ਇਹ ਅਗਨੀ ਦਾ ਰੰਗ ਹੈ ਹੁਣ ਹਰਾ ਰੰਗ ਦਿਸਦਾ ਇਹ ਪੌਣ ਦਾ ਰੰਗ ਹੈ ਹੁਣ ਪੀਲਾ ਰੰਗ ਦੇ ਧਰਤੀ ਦਾ ਤੱਤ ਹੈ ਹੁਣ ਕਾਲਾ ਰੰਗ ਦੇ ਆਕਾਸ਼ ਦਾ ਤੱਤ ਹੈ ਇਸ ਪ੍ਰਕਾਰ ਸੁਰਤੀ ਵਿੱਚ ਨਿਰਣੇ ਕਰਕੇ ਤੁਸੀਂ ਦੱਸ ਦਿੰਦੇ ਸੀ ਜਾਂ ਜੋ ਵੀ ਨਿਰਤਕਾਰੀ ਕਰਦਾ ਹੁੰਦਾ ਸੀ
ਕਥਾ ਵਾਰਤਾ ਕਹਿਤੇ
ਕਥਾ ਦਿੰਦੇ ਹੁੰਦੇ ਸੀ ਵਾਰਤਾ ਕਸਮ ਕਰਦੇ ਹੁੰਦੇ ਸੀ ਦਸਵੇਂ ਦੁਆਰ ਦੀਆਂ
ਰਹਾਉ ਬਜਾਵਨ ਹਾਰੂ ਕਹਾਂ ਗਏ
ਕਹਿੰਦੇ ਉਹ ਬਜਾਉਣ ਵਾਲਾ ਜਿਹੜਾ ਸੀ ਤੇਰਾ ਮਨ ਜੋਗੀ ਕਿੱਧਰ ਚਲਿਆ ਗਿਆ ਹੁਣ
ਜਿਹਨ ਇਹੋ ਮੰਦਰ ਕੀਨਾ
ਮੰਦਰ ਮਮੇ ਨੂੰ ਕੀਤੀ ਚਾਹੀਦੀ ਹੈ ਨਾ ਬਈ
ਜਿਨ ਇਹੋ ਮੰਦਰ ਕੀਨਾ
ਜਿਸ ਨੇ ਵੇਹ ਰੂਪੀ ਮੰਦਰ ਬਣਾਉਣਾ ਕਿਤੇ ਢੋਲ ਬਣਾਇਆ ਹੋਇਆ ਸੀ ਉਹ ਕਿੱਧਰ ਗਿਆ ਜੋਗੀ
ਸਾਖੀ ਸ਼ਬਦ ਸੁਰਤ ਨਹੀਂ ਉਪਜਿਆ
ਜੇ ਕਹਿੰਦੇ ਸਾਖੀ ਸੁਰਤ ਸ਼ਬਦ ਨਹੀਂ ਉਪਜੇ ਸਾਖੀਆਂ ਕਬੀਰ ਸਾਹਿਬ ਦਾ ਕਬੀਰ ਸਾਗਰ ਇੱਕ ਗ੍ਰੰਥ ਹੈ ਕਬੀਰ ਚੌਰੇ ਪਿਆ ਹੈ ਉਹਦੇ ਚ ਲਿਖਿਆ ਹੋਇਆ ਹੈ ਜਿਹੜੀਆਂ ਦੋ ਦੋ ਟੁਕੀਆਂ ਹੁਣ ਉਹ ਸਾਖੀਆਂ ਸੀ ਜਿਹੜੇ ਚੌਂ ਚੌਂ ਟੁਕੀਆਂ ਵਾਲੇ ਉਹਨੂੰ ਸ਼ਬਦ ਕਹਿੰਦਾ ਸੀ ਜਿਹੜਾ ਛੇ ਛੇ ਟੁਕਾਂ ਵਾਲੀ ਉਹਨੂੰ ਸੁਰਤੀਆਂ ਕਹਿੰਦਾ ਸੀ ਇਹ ਉਹਦੇ ਚ ਲਿਖੇ ਹੋਏ ਛੰਦਾਂ ਦੇ ਨਾਂ ਹੈ ਜਿਹਦਾ ਨਾਂ ਰਮੈਣੀ ਵੀ ਕਿਹਾ ਹੋਇਆ ਹੈ ਰਮੈਣੀਆਂ ਚੌਂ ਟੁਕਾਂ ਵਾਲੀਆਂ ਛੇ ਟੁਕਾਂ ਵਾਲੀਆਂ ਤੇ ਜਿਹੜੀਆਂ ਦੋ ਦੋ ਟੁਕਾਂ ਵਾਲੀਆਂ ਉਹ ਦੋਹਰਿਆਂ ਵਰਗੀਆਂ ਉਹ ਸਾਖੀਆਂ ਜਿਹੜੀਆਂ ਚਾਰ ਚਾਰ ਟੁਕਾਂ ਚਪਈ ਵਰਗੀਆਂ ਨੀ ਉਹ ਸ਼ਬਦ ਹੈ ਉਹਦੇ ਉਸ ਕਬੀਰ ਚੌਰੇ ਕਬੀਰ ਸਾਗਰ ਗ੍ਰੰਥ ਵਿੱਚ ਇਸ ਪ੍ਰਕਾਰ ਕਹਿੰਦੇ ਉਸ ਗ੍ਰੰਥ ਅਨੁਸਾਰ
ਸਾਖੀ ਸ਼ਬਦ ਸੁਰਤ ਨਹੀਂ ਉਪਜੈ
ਸਾਖੀਆਂ ਜਿਹੜੀਆਂ ਜਾਂ ਚਾਰ ਟੁਕੀਆਂ ਸ਼ਬਦ ਜਿਹੜੇ ਉਚਾਰਨ ਕਰ ਰਿਹਾ ਸੀ ਛੇ ਟੁਕੇ ਤੇ ਸੁਰਤੀਆਂ ਅੱਠ ਟੁਕੀਆਂ ਉਹ ਨਹੀਂ ਪੈਦਾ ਹੋ ਰਹੀਆਂ
ਖਿੱਚ ਤੇਜ ਸਭ ਲੀਨਾ
ਜਠੜਾ ਆਦਮੀ ਦਾ ਤੇਜ ਜਿਹੜਾ ਸੀ ਸਾਰਾ ਹੀ ਖਿੱਚ ਲਿਆ ਲੈ ਹੋ ਗਿਆ
ਸਰਵਨਨ ਬਿਕਲ ਭਏ ਸੰਗ ਤੇਰੇ
ਜੋਗੀ ਅੱਗੇ ਤੇਰੇ ਕੰਨ ਜਿਹੜੇ ਸੀ ਜਦੋਂ ਆਵਾਜ਼ ਦੇਈਏ ਸੁਣਦਾ ਸੀ ਹੁਣ ਕੰਨ ਤੇਰੇ ਸੁਣਨ ਵੱਲੋਂ ਵਿਆਕਲ ਹੋ ਗਏ ਹਨ
ਇੰਦਰੀ ਕਾ ਬਲ ਥਾਕਾ
ਸਾਰੀਆਂ ਇੰਦਰੀਆਂ ਵੇਖਣ ਵਾਲੀਆਂ ਆਦਕਾਂ ਦਾ ਅੱਖਾਂ ਦਾ ਅਤੇ ਨਾਸਾਂ ਦਾ ਸਾਰਾ ਬਲ ਜਿਹੜਾ ਥਕਤ ਹੋ ਗਿਆ ਗਿਆਨ ਇੰਦਰੀਆਂ ਦਾ ਵੀ
ਚਰਨ ਰਹੇ ਕਰ ਢਰਕ ਪਰੇ ਹੈ
ਇਸੇ ਪ੍ਰਕਾਰ ਪੈਰ ਤੁਰਨੋਂ ਰਹਿ ਗਏ ਹੱਥ ਧੜਕੇ ਪਏ ਆ ਪਕੜ ਨੂੰ ਰਹਿ ਗਏ ਮੁੱਖੋਂ ਵਾਕ ਜਿਹੜਾ ਵੀ ਕਰਮ ਹੈ ਨਾ ਸੋ ਮੁੱਖੋਂ ਵਾਕ ਬਚਨ ਨਹੀਂ ਨਿਕਲਦਾ ਹੈ ਅਤੇ ਜੇ ਰਸ ਲੈਣਾ ਉਹ ਗਿਆਨ ਇੰਦਰਾ ਹੈ ਰਸਨਾ ਚ ਜਿਹੜਾ ਵਾਕ ਬੋਲਣਾ ਕਰਮ ਇੰਦਰੀ ਹੈ ਮੁੱਖੋਂ ਬਚਨ ਨਹੀਂ ਨਿਕਲਦਾ ਹੈ
ਠਾਕੇ ਪੰਜ ਦੂਤ ਸਭ ਤਸਕਰ
ਪੰਜੇ ਦੂਤ ਜਿਹੜੇ ਸਨਗੇ ਤੇਰੇ ਅੰਦਰ ਕਾਮ ਕਰੋ ਲੋ ਮੋਹੰਕਾਰ ਉਹ ਵੀ ਥਕਤ ਹੋ ਗਏ ਮ੍ਰਿਤੂ ਹੋਏ ਜੇ ਸਾਰੇ ਚੋਰ ਜਿਹੜੇ ਸੀ ਸਭ ਸਪਰਸ਼ ਰੂਪ ਦਾ ਸੁਗੰਧ ਉਹ ਵੀ ਤੇਰੇ ਇਸ ਵੇਲੇ ਭਾਵ ਹੋ ਗਏ ਦੇਹ ਵੱਲੋਂ
ਆਪ ਆਪਣੇ ਭਰਮ ਤੇ
ਆਪਣੇ ਜਿਹੜੇ ਭਰਮ ਦੇ ਵਿਚਰਦੇ ਫਿਰਦੇ ਸਨ
ਠਾਕਾ ਮਨ
ਆਪਣੇ ਵਿਸ਼ਿਆਂ ਵੱਲ ਜਿਹੜੇ ਵਿਚਰਦੇ ਸਨ ਇੰਦੇ
ਠਾਕਾ ਮਨ ਕੁੰਚਰ ਔਰ ਠਾਕਾ
ਕਹਿੰਦੇ ਮਨ ਰੂਪੀ ਜਿਹੜਾ ਹਾਥੀ ਸੀ ਸੁਗਣਾ ਰੂਪੀ ਬਗੀਚੀਆਂ ਨੂੰ ਲਕਾੜਦਾ ਰਹਿੰਦਾ ਸੀ ਔਰ ਹਿਰਦੇ ਰੂਪੀ ਥਾਂ ਕਾ ਥਾਂ ਵਿੱਚ ਰਹਿੰਦਾ ਸੀ ਉਹ ਮਨ ਰੂਪੀ ਹਾਥੀ ਵੀ ਜਿਹੜਾ ਜੇ ਅਮਾਨ ਕਰਦਾ ਸੀ ਉਹ ਵੀ ਥੱਕ ਗਿਆ ਸੀ ਜੋਗੀ
ਤੇਜ
ਹਰੇ ਰੂਪੀ ਥਾਂ ਚ ਰਹਿਣ ਵਾਲਾ
ਤੇਜ
ਤੇ ਮਨੇ ਚਲ ਹਿਰਦੇ ਹਿਰਦੇ ਰੂਪੀ ਗੋਲਕ ਚ ਰਹਿੰਦਾ ਹੈ
ਤੇਜ ਸੂਤ ਧਰ ਰਮ
ਸੂਤ ਧਰ ਰਮ ਤੇ ਜਿਹੜਾ ਤੇਜ ਸੀ ਇੰਦਰੀਆਂ ਦਾ ਤੇਜ ਨਾੜਾਂ ਦੇ ਅੰਦਰ ਜਿਹੜਾ ਜਠੜਾ ਦੇਣੀ ਦਾ ਤੇਜ ਸੀ ਉਹ ਵੀ ਸਾਰਾ ਘਾ ਦਿੱਤਾ ਰਮ ਤੇ ਚੜਿਆ ਜਿਹੜਾ
ਔਰ ਥਾਕ
ਮਨ ਰੂਪੀ ਹਾਥੀ ਵੀ ਛੱਕ ਗਿਆ ਜੋ ਰੂਪੀ ਥਾਂ ਦੇ ਵਿੱਚ ਰਹਿਣ ਵਾਲਾ ਜਿਹੜਾ
ਤੇਜ
ਥਾਕਾ ਪਾਠ ਕਰਨਾ ਥਾਕਾ ਨੀ ਕਰਨਾ ਦੂਜਾ ਔਰ ਥਾਕ ਤੇਜ ਰੂਪੀ ਥਾਂ ਵਿੱਚ ਰਹਿਣ ਵਾਲਾ ਸੀ ਜਿਹੜਾ
ਤੇਜ ਸੂਤ ਧਰ ਰਮ ਤੇ
ਜਿਹੜਾ ਜਠਰਾਗਣੀ ਦਾ ਦੇਸ਼ ਸੀ ਜਿਹਦੇ ਕਰਕੇ ਸੂਤ ਨਾੜੀਆਂ ਸਾਰੀਆਂ ਰਮ ਤੇ ਵਿਚਰਦੀਆਂ ਸਨ
ਮ੍ਰਿਤਕ ਭਏ ਦਸਾ ਬੰਦ ਛੁੱਟੇ
ਇਹ ਜੋਗੀ ਮ੍ਰਿਤਕ ਹੋ ਗਏ ਹੁਣ ਦਸੇ ਇੰਦਰੀਆਂ ਦੇ ਬੰਧ ਤੇਰੇ ਛੁੱਟ ਗਏ ਹਨ ਅੱਗੇ ਕਹਿੰਦੇ ਜਲੰਧਰ ਬੰਧ ਲਾਉਣਾ ਮੈਂ ਪਿਸ਼ਾਬ ਵਾਲੇ ਰਸਤੇ ਨੂੰ ਰੋਕਣਾ ਜਲੰਧਰ ਬੰਦ ਕਹਿੰਦਾ ਸੀ, ਦੂਸਰੀ ਅੱਡੀ ਲਾ ਕਰਕੇ ਸੱਜੀ ਤੇ ਉਸ ਵੇਲੇ ਮੂਲ ਬੰਦ ਲਾਉਂਦਾ, ਮੂਲ ਦਾ ਇਹਨੂੰ ਅਪਾਨਬਾਜ ਨੂੰ ਰੋਕਦਾ ਸੀ, ਉਹ ਦਸੇ ਜਿਹੜੇ ਬੰਦ ਸੀ ਤੇਰੇ ਇੰਦਰੀਆਂ ਦੇ ਰੋਕਣ ਵਾਲੇ, ਜਲੰਧਰ ਬੰਦ ਮੂਲ ਬੰਦ ਆਦਿਕ ਸਾਰੇ ਛੁੱਟ ਗਏ।
ਮਿੱਤਰ ਭਾਈ ਸਭ ਛੋਰੇ,
ਮਿੱਤਰ ਜਿਹੜੇ ਸੱਜਣ ਸਨ, ਭਰਾਤਾ ਸਨ, ਹੇ ਜੋਗੀ ਸਾਰਿਆਂ ਨੂੰ ਛੱਡ ਗਿਆ ਹੈ।
ਕਹਿਤ ਕਬੀਰਾ ਜੋ ਹਰ ਧਿਆਨ
ਜੀ, ਕਹਿੰਦੇ ਹੁਣ ਸਾਰੇ ਬੰਧਨ ਟੁੱਟ ਹੀ ਗਏ ਨੇ ਜੋਗੀ ਤੇਰੇ। ਕਬੀਰ ਜੀ ਕਹਿੰਦੇ ਜਿਹੜਾ ਹਰੀ ਨੂੰ ਧਿਆਵੇ ਭਾਈ,
ਜੀਵਤ ਬੰਧਨ ਤੋਂ,
ਇਹ ਜੋਗੀ ਹੁਣ ਮਰ ਕੇ ਸਭ ਛੱਡ ਗਿਆ, ਜੇ ਜਿਉਂਦਾ ਹੀ ਉਹ ਬੰਧਨ ਤੋੜ ਲਵੇ ਨਾ, ਉਹ ਮੁਕਤ ਪੁਰਖ ਹੁੰਦਾ ਹੈ। ਮਹਾਰਾਜ ਜੀਵ ਕਿਵੇਂ ਜਿਉਂਦਾ ਬੰਧਨ ਤੋੜੇ ਤਾਂ ਦੱਸਦੇ ਹਨ, ਫੇਰ ਪੜੋ ਇਸੇ ਸ਼ਬਦ ਨੂੰ।
ਗਗਨ ਨਗਰ ਇੱਕ ਬੂੰਦ ਨਾ ਬਰਖ,
ਗਿਆਨਵਾਨਾਂ ਦੀ ਅਵਸਥਾ ਦਿਖਾਉਂਦੇ, ਯੋਗ ਅਵਸਥਾ ਨੂੰ ਵਿਖਾ ਕੇ ਹੁਣ।
ਗਗਨ ਨਗਰ ਇੱਕ ਬੂੰਦ ਨਾ ਬਰਖ,
ਕਹਿੰਦੇ ਗਗਨ ਨਗਰ ਇੱਕ ਬੂੰਦ ਨਾ ਬਰਖ ਹੈ। ਗਗਨ ਕੌਣ ਹੈ? ਆਕਾਸ਼। ਆਕਾਸ਼ ਜਿਵੇਂ ਤੂੜੀ ਨਾਲ ਪਦਾਰਥਾਂ ਨਾਲ ਭਰਦਾ ਨਹੀਂ, ਐ ਲੋਭੀ ਦਾ ਹਿਰਦਾ ਨਹੀਂ ਭਰਦਾ। ਇਸ ਕਰਕੇ ਲੋਭ ਇੱਥੇ ਸਮਝਣਾ, ਲੋਭ ਜਿਹੜਾ ਹੈ ਇਹ ਲੋਭ ਰੂਪੀ ਦੇਹ ਰੂਪੀ ਨਗਰ ਦੇ ਅੰਦਰ, ਲੋਭ ਰੂਪੀ ਜੋ ਆਕਾਸ਼ ਹੈ ਇਹਦੇ ਵਿੱਚੋਂ ਮੋਹ ਰੂਪੀ ਬਦਲਾਂ ਕਰਕੇ ਜਿਹੜੀ ਪਦਾਰਥਾਂ ਦੀ ਪ੍ਰਾਪਤੀ ਹੋਣੀ ਹੈ, ਇਹ ਮੋਹ ਰੂਪੀ ਬਦਲ ਲੋਭ ਰੂਪੀ ਆਕਾਸ਼ ਵਿੱਚੋਂ ਦੇਹ ਰੂਪੀ ਨਗਰੀ ਦੇ ਅੰਦਰ ਮੋਹ ਰੂਪੀ ਬਦਲਾਂ ਦੁਆਰਾ ਜਿਹੜੀ ਪਦਾਰਥਾਂ ਦੀ ਵਾਸ਼ਨਾ ਫੁਰਨੀ ਹੈ, ਇੱਕ ਬੂੰਦ ਵੀ ਹੁਣ ਵਰਖਦੀ ਨਹੀਂ ਹੈ, ਸਭ ਪਦਾਰਥਾਂ ਦੀ ਵਾਸ਼ਨਾ ਮੁੱਕ ਗਈ।
ਨਾਦ ਕਹਾ ਜੋ ਸਮਾਨ,
ਜਿਹੜੇ ਨਾਦ ਮੈਂ ਤੂੰ ਦੇ ਵਾਕ ਕਰਦਾ ਸੀ ਉਹ ਕਹਾਂ ਹੈ। ਜਗਤ ਨੂੰ ਸੱਚ ਕਹਿੰਦਾ ਸੀ, ਆਪ ਨੂੰ ਸੱਚ ਕਹਿੰਦਾ ਸੀ, ਉਹ ਨਾਦ ਮੈਂ ਤੇਰ ਦੇ ਜਿਹੜੇ ਮੇਰ ਤੇਰ ਦੇ ਸ਼ਬਦ ਸੀ ਕਹਾਂ, ਉਹ ਕਿੱਥੇ ਹਨ? ਕਹਿੰਦੇ ਸਮਾਨਾ ਸਮਾ ਗਏ ਸਾਰੇ।
ਪਾਰ ਬ੍ਰਹਮ ਪਰਮੇਸ਼ੁਰ ਮਾਧੋ,
ਜੋ ਪਾਰ ਬ੍ਰਹਮ ਪਰਮੇਸ਼ੁਰ ਹੈ, ਪਰਮੇਸ਼ਰ ਦੀ ਮੂਰਤੀ ਵਾਲਾ ਪਤਾ ਪੁਨਾ ਤੋਂ ਪਾਰ ਜੋ ਬ੍ਰਹਮ ਵਿਆਪਕ ਹੈ, ਮਾਧੋ ਮਾਇਆ ਦਾ ਪਤੀ,
ਪਰਮ ਹੰਸ ਲੇ ਸਿਧਾਨ,
ਪਰਮ ਹੰਸ ਜੋ ਤਤ ਵੇਤਾ ਹੈ ਤੁਮ ਪਤਾ ਲੱਖ ਅਰਥ ਰੂਪ, ਉਸ ਨੂੰ ਉਸ ਰੂਪ ਵਿੱਚ ਲੈ ਕਰਕੇ ਤੁਰਿਆ ਪਦ ਵਿੱਚ ਸਿਧਾਨਾ ਚੱਲਿਆ ਗਿਆ, ਜਾਂ ਆਪਣੇ ਸਰੂਪ ਵੀ ਚੱਲਿਆ ਗਿਆ, ਤਤੰਗ ਦਾ ਸੋਧਨ ਕਰਕੇ ਸਤਿਆਨੰਦ ਰੂਪ ਦੀ ਏਕਤਾ, ਜਿਹੜਾ ਜੀਵ ਇਸਦਾ ਭੇਦ ਗਿਆਨ ਸੀ, ਈਸ਼ਵਰ ਦੇ ਛੇ ਗੁਣ ਸਨ, ਜੀਵ ਦੇ ਖੱਡ ਵਿਕਾਰ ਸੀ, ਇਹਨਾਂ ਨੂੰ ਲੈ ਕਰਕੇ ਉਹ ਸਿਧਾਨਾ ਆਪਣੇ ਸਰੂਪ ਵਿੱਚ ਪਹੁੰਚ ਗਏ।
ਬਾਬਾ ਬੋਲ ਤੇ ਕਹਾਂ ਗਏ,
ਬਾਬਾ ਈਸ਼ਵਰ ਨੂੰ ਵੱਡਾ ਸਰਬੱਗ ਦੱਸਦੇ ਸੀ, ਆਪ ਨੂੰ ਅਲਪੱਗ ਦੱਸਦੇ ਸੀ, ਇਹ ਜਿਹੜੇ ਬਾਬਾ ਉਸ ਨੂੰ ਸਰਬੱਗਤਾ ਵਾਲੇ ਬੋਲ ਸੀ ਤੇ ਆਪ ਨੂੰ ਅਲਪੱਗਤਾ ਵਾਲੇ ਤਿੰਨਾਂ ਗੁਣੀ ਜੀਵ ਬੋਲ ਸੀ, ਤੇ ਤਿੰਨਾਂ ਗੁਣਾਂ ਵਾਲੇ ਤਿੰਨਾਂ ਦੇ ਵਿੱਚ ਫਸੇ ਹੋਏ ਸੀ, ਜਾਗਰ ਸੁਪਨ ਸਕੋਪਤ ਸੂਖਮ ਸਦੂਰ ਕਾਰਨ ਵਿੱਚ, ਤੇ ਕਹਾਂ ਉਹ ਸਾਰੇ ਕਿੱਧਰ? ਕਹਿੰਦੇ ਗਏ, ਚਲੇ ਗਏ, ਨਿਵਰਤ ਹੋ ਗਏ ਗਿਆਨ ਅਵਸਥਾ ਵਿੱਚ।
ਇਹੀ ਕੇ ਸੰਗ ਰਹਿਤੇ,
ਅੱਗੇ ਕਹਿੰਦੇ ਦੇਹ ਦੇ ਨਾਲ ਜੀਵ ਆਤਮਾ ਆਪਣੇ ਆਪ ਨੂੰ ਮੰਨ ਕੇ ਦੇਹੀ ਦੇ ਸੰਗ ਕਹਿੰਦੇ ਰਹਿੰਦੇ ਹੁੰਦੇ ਸੀ, ਹੁਣ ਕਹਿੰਦੇ ਉਹ ਜਿਹੜੇ ਦੇਹੀ ਦੇ ਸੰਗੀ ਮੰਨਦੇ ਸੀ ਰਹਿਤੇ, ਰਹਿਤ ਹੋ ਗਏ ਦੇਹ ਤੋਂ।
ਸੁਰਤ ਮਾਹ ਜੋ ਨਿਰਤੇ ਕਰਤੇ,
ਸੁਰਤੀ ਜੋ ਵੇਦ ਦੀ ਲੱਖ ਸੁਰਤੀ ਹੈ ਉਹਨਾਂ ਦੇ ਵਿੱਚੋਂ ਕਿ 16,000 ਜਿਹੜੀ ਸੁਰਤੀ ਹੈ ਇਹ ਉਪਾਸ਼ਨਾ ਕਾਂਡ ਨੂੰ ਦੱਸਦੀ ਹੈ, 80,000 ਸੁਰਤੀ ਜਿਹੜੀ ਕਰਮ ਕਾਂਡ ਨੂੰ ਦੱਸਦੀ ਹੈ, ਅਤੇ 4,000 ਜਿਹੜੀ ਸੁਰਤੀ ਉਹ ਗਿਆਨ ਕਾਂਡ ਨੂੰ ਕਹਿੰਦੀ ਹੈ। ਕਿਉਂ? ਸੁਰਤੀ ਵੇਦ ਦੇ ਵੀ ਜਿਹੜੇ ਨਿਰਣੇ ਕਰਦੇ ਹੁੰਦੇ ਸੀ,
ਕਥਾ ਵਾਰਤਾ ਕਹਿਤੇ,
ਕਥਾ ਨਿਰਗੁਣ ਸਰੂਪ ਦੀ, ਵਾਰਤਾ ਸਗੁਣ ਸਰੂਪ ਦੀ ਕਹਿੰਦੇ ਹੁੰਦੇ ਸੀ, ਕਹਿ ਉਹ ਕਿੱਥੇ? ਹੁਣ ਤੇ ਸਾਰੀਆਂ ਭਾਵ ਹੋ ਗਈਆਂ।
ਰਹਾਉ ਬਜਾਉਣ ਹਾਰੂ ਕਹਾਂ ਗਏ,
ਇਹ ਬਜਾਉਣ ਵਾਲਾ ਕੌਣ ਸੀ? ਮਨ ਸੰਕਲਪ ਗਲਪ ਰੂਪੀ ਡੱਗਿਆਂ ਦੇ ਨਾਲ ਇਹ ਸਰੀਰ ਰੂਪੀ ਢੋਲ ਨੂੰ ਜਿਹੜਾ ਮਨ ਬਜਾਉਂਦਾ ਸੀ, ਚਲਾਉਂਦਾ ਸੀ, ਕਿਰਿਆ ਕਰਾਉਂਦਾ ਸੀ, ਕਹਾਂ ਕਿੱਧਰ ਗਿਆ? ਉਹ ਕਹਿੰਦੇ ਗਏ, ਚਲਿਆ ਗਿਆ, ਤੁਰਿਆ ਪਦ ਵਿੱਚ ਅਮਨ ਅਵਸਥਾ ਨੂੰ ਪ੍ਰਾਪਤ ਹੋ ਗਿਆ।
ਜਿਨ ਇਹੋ ਮੰਦਰ ਕੀਨਾ,
ਜਿਸ ਨੇ ਦੇਹ ਰੂਪੀ ਮੰਦਰ ਢੋਲ ਬਣਾਉਣਾ ਕੀਤਾ ਸੀ, ਜਾਂ ਜਿਸ ਨੇ ਮਨ ਤੇ ਉਪਜਿਆ ਮਨ ਮਾਹ ਸਮਾਏ, ਜਿਸ ਨੂੰ ਸੰਸਾਰ ਰੂਪੀ ਮੰਦਰ ਮਨ ਦਾ ਹੀ ਰਚਿਆ ਹੋਇਆ ਨਾ ਸਾਰਿਆਂ ਦਾ, ਸੋ ਜਿਸ ਨੂੰ ਸੰਸਾਰ ਰੂਪੀ ਮੰਦਰ ਰਚਨਾ ਕੀਤਾ ਸੀ, ਉਸ ਤੇ ਟਿੱਪੀ ਲਾ ਦਿਓ।
ਸਾਖੀ ਸਾਧ
ਜੀ ਕਲਮ
ਉਹਦੀ ਸੁਰਤ ਨਹੀਂ ਉਪਜੈ
ਜਿਹਨੇ ਮੰਦਰ ਪੀਣਾ ਸਾਖੀ ਰੂਪ ਅੰਤਾ ਕਰਨੋ ਪੈਦ ਚੇਤਨ ਨੂੰ ਸਾਖੀ ਕਹਿੰਦੇ ਸੀ ਅਤੇ ਸ਼ਬਦ ਬ੍ਰਹਮ ਜੋ ਮਾਇਆ ਸ਼ਬਦਾਂ ਨੂੰ ਬ੍ਰਹਮ ਕਹਿੰਦੇ ਸੀ ਅਤੇ ਸੁਰਤ ਜਿਹਦਾ ਭਾਸ ਕਹਿੰਦੇ ਸੁਰਤੀ ਦੇ ਅੰਦਰ ਜੋ ਚੇਤਨ ਦਾ ਭਾਸ ਕਹਿੰਦਾ ਚਿਤਾ ਜਿਹਦਾ ਭਾਸ ਕਹਿੰਦੇ ਸੀ ਉਸ ਨੂੰ ਇਹ ਹੁਣ ਭੇਦਬਾਜ ਨਹੀਂ ਉਪਜਦਾ ਹੈ
ਖਿੱਚ ਤੇਜ ਸਭ ਲੀਨਾ
ਅਗਿਆਨ ਕਰਕੇ ਇਸ ਨੇ ਅਗਿਆਨ ਦੇ ਪ੍ਰਤਾਪ ਕਰਕੇ ਹੀ ਸਾਖੀ ਪੁਣ ਤੇ ਮਾਇਆ ਸਬਲ ਪੁਣ ਤੇ ਚਿਹਰਾ ਭਾਸ ਪੁਣ ਪ੍ਰਤੀਤ ਹੋ ਰਿਹਾ ਸੀ ਅਗਿਆਨ ਦਾ ਜਿਹੜਾ ਤੇਜ ਸੀ ਨਾ ਸਾਰਾ ਵਿਖੇਪ ਸ਼ਕਤੀ ਤੇ ਅਵਰਨ ਸ਼ਕਤੀ ਉਹ ਸਾਰਾ ਤੇਜ ਖਿੱਚ ਲਿਆ ਲੈ ਕਰਤਾ ਨਾਸ ਕਰ ਦਿੱਤਾ
ਸਰਵਨਨ ਵਿਕਲ ਭਏ ਸੰਗ ਤੇਰੇ
ਜਿਹੜੇ ਸਰਵਣ ਕੰਨ ਹਨਗੇ ਇਹ ਨਿੰਦਿਆ ਉਸਤਤ ਸੁਣਨ ਵੱਲੋਂ ਸੰਗ ਵਿਕਲ ਇਹ ਕੱਲ ਸ਼ਕਤੀ ਤੋਂ ਰਹਿਤ ਹੋ ਗਏ ਨਾ ਕਿਸੇ ਦੀ ਨਿੰਦਿਆ ਸੁਣਦੇ ਹੈ ਨਾ ਕਿਸੇ ਦੀ ਉਸਤ ਇੱਕ ਰਸ ਹੋ ਗਏ ਪਰਮੇ ਪਰਮਾਰਥ ਵੀ ਜੁੜ ਗਏ
ਇੰਦਰੀ ਕਾ ਬਲ ਥਾਕਾ
ਕਿਹਦੀਆਂ ਇੰਦਰੀਆਂ ਵੀ ਵਿਸ਼ਿਆਂ ਵੱਲ ਨਹੀਂ ਦੌੜਦੀਆਂ ਉਹਨਾਂ ਦਾ ਵੀ ਬਲ ਜਿਹੜਾ ਸੀ ਆਸਰੀ ਸੰਪਦਾ ਵਾਲਾ ਵਕਾਰਾਂ ਨੂੰ ਪੈਦਾ ਕਰਨ ਉਹ ਥੱਕ ਗਿਆ ਹੈ
ਚਰਨ ਰਹੇ ਕਰ ਢਰਕ ਪਰੇ ਹੈ
ਪੈਰ ਵੀ ਸਾਧ ਸਿੰਘ ਜੀ ਕੁਸੰਗਤ ਵੱਲ ਨਹੀਂ ਤੁਰ ਕੇ ਜਾਂਦੇ ਰਹਿ ਗਏ ਆ ਕੁਸੰਗਤ ਵੱਲ ਤੁਰਨ ਤੋਂ ਤੇ ਕਰ ਚੋਰੀ ਨਹੀਂ ਕਰਦੇ ਕਿਸੇ ਦੀ ਜਾਰੀ ਨਹੀਂ ਕਰਦੇ ਇਸ ਕਰਮਾਂ ਵੱਲੋਂ ਹੱਥ ਵੀ ਢਲਕ ਪਏ ਹੈ
ਮੁੱਖੋਂ ਨਾ ਨਿਕਸੈ ਬਾਤਾਂ
ਮੁੱਖੋਂ ਕਿਸੇ ਦੇ ਝੂਠ ਬੋਲਣ ਦੀ ਕਿਸੇ ਦੇ ਨਾਲ ਛਲ ਕਰਨ ਦੀ ਕਿਸੇ ਨਾਲ ਫਰੇਬ ਕਰਨ ਦੀ ਕਿਸੇ ਨਾਲ ਕਪਟ ਕਰਨ ਦੀ ਮੂੰਹੋਂ ਬਾਤ ਵੀ ਨਹੀਂ ਨਿਕਲਦੀ ਹੈ
ਥਾਕੇ ਪੰਜ ਦੂਤ ਸਭ ਤਸਕਰ
ਪੰਜ ਦੂਤ ਜਬਰਾਇਲ ਨੇਕਾਇਲ ਇਸਰਾਇਲ ਅਜਰਾਇਲ ਆਦਿਕ ਇਹ ਪੰਜ ਦੂਤ ਵੀ ਥੱਕ ਗਏ ਸਾਰਿਆਂ ਦੇ ਨਾਲ ਚੋਰੀ ਕਰਨ ਵਾਲੇ ਜਿਹੜੇ ਕਾਮ ਕਰੋ ਲੋਹ ਮੋਹੰਕਾਰ ਸੀ ਇਹ ਵੀ ਨਿਵਰਤ ਹੋ ਗਏ ਪੰਜੇ ਦੂਤ ਜਿਹੜੇ ਸਬਦ ਸਪਰਸ਼ ਰੂਪ ਰਸਗੰਜ ਵਿਸ਼ੇ ਸੀ ਇਹ ਚੋਰ ਤੇ ਪੰਜੇ ਕਾਮ ਕਰੋ ਦੂਤ ਇਹ ਵੀ ਨਿਵਰਤ ਹੋ ਗਏ ਥੱਕ ਗਏ ਹੁਣ
ਆਪ ਆਪਣੇ ਭਰਮ ਤੇ
ਆਪੋ ਆਪਣੇ ਵਿਸ਼ਿਆਂ ਵੱਲ ਇੰਦਰੀ ਭਰਮਦੇ ਸੀ ਨਾ ਅੱਖਾਂ ਰੂਪ ਵੱਲ ਭਰਮਦੀਆਂ ਸੀ ਕੰਨ ਉਸ ਨਿੰਦਿਆ ਵੱਲ ਭਰਮਦੇ ਸੀ ਪੈਰ ਇਸੇ ਪ੍ਰਕਾਰ ਚੱਲਣ ਚ ਭਰਮਦੇ ਸੀ ਹੱਥ ਪਕੜਨ ਚ ਭਰਮਦੇ ਸੀ ਆਪਣੇ ਵੱਲੋਂ ਆਪਣੇ ਆਪ ਨੂੰ ਭਰਮ ਸੀ ਜਿਹੜੇ ਭਰਮਦੇ ਸੀ ਨਾ ਆਪੋ ਆਪਣੇ ਵਿਸ਼ਿਆਂ ਨੂੰ ਉਹ ਸਾਰੇ ਭਰਮ ਰੂਪ ਕਰਕੇ ਨਿਸ਼ਚੇ ਕਰਕੇ ਮਿੱਥਿਆ ਜਾਣ ਕੇ ਤਿਆਗ ਤੇ
ਥਾਕਾ ਮਨ ਕੁੰਚਰ ਔਰ ਥਾਕਾ
ਕਹਿੰਦੇ ਮਨ ਜਿਹੜਾ ਕੁੰਚਰ ਹਾਥੀ ਜੀ ਨੇ ਹੀ ਅਮੋੜ ਹੋਇਆ ਸੀ ਸੁਭ ਗੁਣਾ ਰੂਪੀ ਕੇਲਿਆਂ ਦੀਆਂ ਬਗੀਚੀਆਂ ਨੂੰ ਲਤਾੜਦਾ ਸੀ ਕਬਲਾਂ ਦੀਆਂ ਬਗੀਚੀਆਂ ਨੂੰ ਨਾਸ਼ ਕਰਦਾ ਸੀ ਉਹ ਰਿਲੇ ਰੂਪੀ ਥਾਂ ਚ ਰਹਿਣ ਵਾਲਾ ਮਨ ਰੂਪੀ ਹਾਥੀ ਵੀ ਠਗਤ ਹੋ ਗਿਆ ਘਾਟੀ ਚੜ੍ਹਦ ਬਹਿ ਲਿਖ ਥਾ ਗਿਆਨ ਦੀ ਘਾਟੀ ਚੜ੍ਹਾ ਕੇ ਇਹਨੂੰ ਵੀ ਥਕਾ ਦਿੱਤਾ
ਤੇਜ ਸੂਦ ਧਰ ਰਮ ਤੇ
ਅਤੇ ਜਿਹੜਾ ਤੇਜ ਸੀ ਨਾ ਅਗਿਆਨ ਦਾ ਜਿਹਦੇ ਕਰਕੇ ਅਗਿਆਨ ਕਰਕੇ ਮੈਂ ਤੂੰ ਦੀਆਂ ਸੂਤ ਮਰਜ਼ਾਦਾ ਨੂੰ ਧਾਰਨ ਕਰਦੇ ਸੀ ਉਹ ਵੀ ਸੁਭਾਵ ਜਿਹੜੇ ਸੀ ਅਗਿਆਨ ਸਿਸ਼ਟ ਜਿਹੜੇ ਤੇਜੀ ਸੀ ਅੰਦਰ ਤੇਜ ਆਦਿਕਾਂ ਨੂੰ ਧਾਰਨ ਕਰਦੇ ਸੀ ਕ੍ਰੋਧ ਆਦਿਕਾਂ ਦੇ ਸਹਿ ਤੇਜ ਹੋ ਜਾਂਦੇ ਸੀ ਉਹ ਤੇਜ ਧਾਰਨ ਵਾਲੇ ਜਿਹੜੇ ਸੁਭਾਅ ਸੀਗੇ ਤੇਜੀ ਧਾਰਨ ਵਾਲੇ ਅਗਿਆਨ ਦੇ ਅਗਿਆਨ ਰੂਪੀ ਸੂਰਜ ਦੇ ਪ੍ਰਕਾਸ਼ ਤੇਜੀ ਕਰਕੇ ਜਿਹੜਾ ਅੰਤਾ ਕਰਨ ਦੇ ਅੰਦਰ ਰੇਤ ਹੀ ਨਾ ਤਪਣਾ ਸੀ ਉਹ ਸੂਤ ਜਿਹੜੀਆਂ ਮਰਜ਼ਾਦਾ ਸੀ ਅਗਿਆਨ ਦੀਆਂ ਧਾਰਨ ਕੀਤੀਆਂ ਸਭ ਰਮ ਤੇ ਚਲੀਆਂ ਗਈਆਂ ਉਹ ਵੀ
ਮ੍ਰਿਤਕ ਭਏ ਦਸਾ ਬੰਦ ਛੁੱਟੇ
ਇਸ ਪ੍ਰਕਾਰ ਜੀਵ ਭਾਵ ਤੋਂ ਮਰ ਗਏ ਹਾਂ ਦਸੋ ਦਸਾ ਦੇ ਸਾਡੇ ਬੰਧਨ ਛੁੱਟ ਗਏ ਹਨ
ਮਿੱਤਰ ਭਾਈ ਸਭ ਛੋਰੇ
ਮਿੱਤਰ ਜਿਹੜੇ ਮੰਨੇ ਸੀ ਕਾਮ ਆਦਿਕਾਂ ਨੂੰ ਮਿੱਤਰ ਮੰਨੀ ਬੈਠਾ ਸੀ ਅਤੇ ਲੋਭ ਆਦਿਕਾਂ ਨੂੰ ਭਰਾ ਮੰਨੀ ਬੈਠਾ ਸੀ ਆਸਰੀ ਸੰਪਦਾ ਨੂੰ ਸਾਰੀ ਨੂੰ ਛੱਡ ਦਿੱਤਾ
ਕਹਿਤ ਕਬੀਰਾ ਜੋ ਹਰ ਧਿਆਵੇ
ਕਬੀਰ ਜੀ ਕਹਿੰਦੇ ਜੋ ਹਰੀ ਪਰਮੇਸ਼ਰ ਨੂੰ ਧਿਆਉਣਾ ਕਰੇਗਾ
ਜੀਵਤ ਬੰਧਨ
ਤੋੜੇ ਸਾਰੇ ਬੰਧਨ ਤੋੜ ਕੇ ਮੁਕਤ ਹੋ ਸਕਦਾ ਹੈ ਇਸ ਕਰਕੇ ਜਿਉਂਦੇ ਜਿਉਂਦੇ ਨੂੰ ਬੰਧਨ ਤੋੜਨੇ ਚਾਹੀਦੇ ਹੈ ਮਰ ਕੇ ਕਿਨ ਤੋੜਨੇ ਫਿਰ ਵਾਸ਼ਨਾ ਵਧਾ ਜੂਨਾ ਚ ਭਰਨਦਾ ਫਿਰੇਗਾ
ਆਸਾ ਇੱਕ ਤੁਕੇ ਚਾਰ ਸਰਪਨੀ ਤੇ ਉੱਪਰ ਨਹੀਂ ਬਲੀਆ
ਕਬੀਰ ਸਾਹਿਬ ਦੇ ਪਾਸ ਪ੍ਰੇਮੀ ਕੀਰਤਨ ਕਰਦੇ ਸਨ ਤੇ ਕੀਰਤਨ ਕਰਦਿਆਂ ਦੇ ਪਾਸ ਇੱਕ ਸਪਨੀ ਨਿਕਲ ਆਈ ਢੋਲਕੀ ਵਾਲਾ ਛੱਡ ਕੇ ਢੋਲਕੀ ਭੱਜ ਗਿਆ, ਛੈਣੇ ਵਾਲਾ ਛੈਣੇ ਛੱਡ ਕੇ ਭੱਜ ਗਿਆ। ਕਬੀਰ ਸਾਹਿਬ ਕਹਿੰਦੇ ਭੱਜੇ ਕਿਉਂ ਜਾਂਦੇ ਹੋ ਭਾਈ, ਜੀ ਸਪਨੀ 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 ਕਰਨ ਲੱਗ ਗਏ। ਤਾਂ ਸਾਹਿਬ ਕਬੀਰ ਜੀ ਸਿੱਖਿਆ ਦਿੰਦੇ ਹੋਏ ਬਚਨ ਕਰਦੇ ਹਨ, ਇੱਕ ਤੁਕੇ ਚਾਰ ਸ਼ਬਦ ਆਉਣਗੇ,
ਸਰਪਨੀ ਤੇ ਉੱਪਰ ਨਹੀਂ ਬਲੀਆ।
ਇਹ ਭਾਈ ਸਰਪਨੀ ਸਰਪਨੀ ਕਿਆ ਕਰੋ ਭਾਈ, ਇਹ ਸਪਨੀ ਕੀ ਕਹਿੰਦੇ ਹੋ, ਇਹ ਭਾਈ ਸਪਨੀ ਤਾਂ ਮਾਇਆ ਹੈ। ਉਹਦੀ ਬਾਬਤ ਹੁਣ ਦੱਸਦੇ ਸੁਣੋ,
ਸਰਪਨੀ ਤੇ ਉੱਪਰ ਨਹੀਂ ਬਲੀਆ,
ਸਪਨੀ ਜਿਹੜੀ ਮਾਇਆ ਇਹਨਾਂ, ਇਸ ਦੇ ਉੱਪਰ ਕੋਈ ਬਲੀ ਨਹੀਂ ਹੈ, ਇਹ ਸਾਰਿਆਂ ਤੋਂ ਬਲੀ ਹੈ, ਬਿਨਾਂ ਪਰਮੇਸ਼ਰ ਤੋਂ ਮਾਇਆ ਉੱਤੇ ਬਲੀ ਕੋਈ ਨਹੀਂ ਹੈ।
ਜਿਨ ਬ੍ਰਹਮਾ ਵਿਸ਼ਨੁ ਮਹਾਦੇਵ ਛਲੀਆ,
ਬ੍ਰਹਮਾ ਜੀ ਦੇ ਚਾਰ ਪੰਜ ਮੂੰਹ ਲਵਾ ਤੇ ਸੀ ਸ੍ਰਸ਼ਟੀ ਦਾ ਰੂਪ ਦੇਖ ਕੇ ਭੁੱਲ ਗਿਆ ਸੀ, ਤੇ ਵਿਸ਼ਨੂੰ ਭਗਵਾਨ ਜਲੰਧਰ ਦੇ ਸੱਟ ਤੋੜਨ ਵਾਸਤੇ ਬ੍ਰਿੰਦਾ ਰਾਕਸ਼ੀ ਦੇ ਗਿਆ, ਤੇ ਉਹਨੂੰ ਕਿਹਾ ਜਾ ਪੱਥਰ ਬਣ ਜਾ। ਉਦੋਂ ਦਾ ਗੰਢ ਕਰਨੇ ਦਾ ਪੱਥਰ ਬਣ ਕੇ ਸ਼ਿਵ ਵਿਸ਼ਨੂੰ ਭਗਵਾਨ ਦੀ ਪੂਜਾ ਹੁੰਦੀ, ਪੱਥਰ ਬਣ ਗਿਆ, ਰਾਕਸ਼ੀ ਦੇ ਸਰਾਪ ਕਰਕੇ ਸੱਟ ਤੋੜਨ ਗਿਆ ਸੀ। ਜਿਨ ਬ੍ਰਹਮਾ ਵਿਸ਼ਨੁ
ਮਹਾਦੇਵ ਛਲੀਆ,
ਮਹਾਦੇਵ ਮੋਹਣੀ ਉਤਾਰ ਦੇਖਣ ਵੇਲੇ ਗਿਆ ਸੀ, ਉਸ ਵੇਲੇ ਛੱਡ ਲਿਆ ਸੀ। ਉਸੇ ਵੇਲੇ ਗੋਰਖਨਾਥ ਮਛਿੰਦਰਨਾਥ ਵਗੈਰਾ ਸਾਰੇ ਗੋਰਖਨਾਥ ਆਦਿਕ ਸ਼ਿਵ ਜੀ ਦੀ ਬਿੰਦ ਤੋਂ ਪੈਦਾ ਹੋਏ ਹੈ। ਇਹ ਮੋਹਣੀ ਉਤਾਰ ਵੇਲੇ ਦਾ ਸਰੀਰ ਜਿਹੜਾ ਸੀ ਕਾਇਮ ਨਹੀਂ ਸੀ, ਜਰਸਤ ਟੁੱਟ ਗਿਆ ਸੀ ਇਹਦਾ, ਇਉਂ ਛੱਡ ਲੇ ਮਾਇਆ ਨੇ।
ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ,
ਮਾਰ ਮਾਰ ਕੇ ਬਰਮ ਲੋਕ ਦੇ ਜੀਆਂ ਨੂੰ, ਮਾਰ ਕੇ ਸਵਰਗ ਦੇ ਲੋਕਾਂ ਨੂੰ ਸਰਪਨੀ,
ਮਾਰ ਮਾਰ ਸਰਪਨੀ
ਮਾਰ ਕੇ ਬਰਮ ਲੋਕ ਦਿਆਂ ਨੂੰ ਤੇ ਮਾਰ ਕੇ ਸਵਰਗ ਲੋਕ ਦਿਆਂ ਨੂੰ
ਨਿਰਮਲ ਜਲ ਪੈਠੀ।
ਬਰਮਾ ਨੂੰ ਮਾਰਤਾ ਅਤੇ ਇੰਦਰ ਨੂੰ ਵੀ ਮਾਰਤਾ, ਗੋਦੂ ਦੇ ਘਰ ਸ਼ਰਾਫ ਦੇ ਕੇ
ਨਿਰਮਲ ਜਲ ਪੈਠੀ।
ਨਿਰਮਲ ਜਲ ਜਿਹੜੇ ਸ਼ਾਸਤਰ ਗਿਆਨੀ ਆਪਣੇ ਆਪ ਨੂੰ ਕਹਾਉਂਦੇ ਵੀ ਅਸੀਂ ਬੜੇ ਜਪੀ ਹੈ, ਬੜੇ ਤਪੀ ਹੈ, ਉਹਨਾਂ ਚ ਜਾ ਪ੍ਰਵੇਸ਼ ਹੋਈ ਹੈ, ਉਹਨਾਂ ਨੂੰ ਵੀ ਡੰਗ ਮਾਰਦੀ ਹੈ ਵਿਸ਼ਿਆਂ ਦਾ।
ਜਿਨ ਤਿਰ ਭਵਨ ਡਸੀ ਅਲੇ,
ਜਿਨ ਤਿੰਨਾਂ ਭਵਨਾਂ ਦੇ ਜੀਆਂ ਨੂੰ ਸਾਰਿਆਂ ਨੂੰ ਡੰਗ ਦਿੱਤਾ, ਵਿਸ਼ਿਆਂ ਦੀ ਵਾਸ਼ਨਾ ਲਾਤੀ ਹੈ ਮਾਇਆ ਨੇ,
ਗੁਰ ਪ੍ਰਸਾਦ ਡੀਠੀ,
ਸਤਿਗੁਰਾਂ ਦੀ ਕਿਰਪਾ ਨਾਲ ਮੈਂ ਇਸ ਪ੍ਰਕਾਰ ਇਹ ਛਲ ਕਰਨ ਵਾਲੀ ਡੀਠੀ ਦੇਖੀ ਹੈ,
ਰਹਾਉ
ਨਾਸ ਵਿਸ਼ਿਆਂ ਚ ਨਾਸ਼ ਕਰਨ ਵਾਲੀ ਅਸੀਂ ਵੇਖੀ ਹੈ।
ਰਹਾਉ ਸਰਪਨੀ ਸਰਪਨੀ ਕਿਆ ਕਹੋ ਭਾਈ,
ਇਹ ਭਾਈ ਇਹ ਸਪਨੀ ਹੈ, ਸਪਨੀ ਹੈ ਕੀ ਕਹਿੰਦੇ ਹੋ, ਸਪਨੀ ਤਾਂ ਮਾਇਆ ਹੈ।
ਇਨ ਸਾਚ ਪਛਾਣਿਆ ਤਿੰਨ ਸਰਪਨੀ ਖਾਈ,
ਜਿਸ ਨੇ ਸੱਚ ਸਰੂਪ ਨੂੰ ਪਛਾਣ ਲਿਆ ਉਹਨੇ ਸਪਨੀ ਖਾ ਲਈ ਹੈ, ਨਾਸ਼ ਕਰ ਦਿੱਤੀ ਹੈ, ਸਪਨੀ ਮਾਇਆ ਸੱਚ ਜਾਂ ਦੁੱਖ ਰੂਪ ਸਮਝ ਲਈ ਹੈ, ਸੱਚੇ ਆਨੰਦ ਰੂਪ ਬ੍ਰਹਮ ਹੈ ਉਸ ਨੂੰ ਪਛਾਣ ਕੇ ਉਹਨਾਂ ਦੀ ਨਿਵਰਤ ਹੋਈ ਹੈ, ਬਾਕੀਆਂ ਨੂੰ ਇਹ ਛੱਡਦੀ ਨਹੀਂ ਹੈ। ਦੇ ਅਧਿਆਸੀਆਂ ਨੂੰ
ਸਰਪਨੀ ਤੇ ਆਨ ਛੂਸ਼ ਨਹੀਂ ਅਵਰਾ,
ਇਹ ਸਰਪਨੀ ਜਿਹੜੀ ਮਾਇਆ ਹੈ ਇਸ ਤੋਂ ਆਨ ਹੋਰ ਕੋਈ ਛੂਛ ਤੁੱਛ ਨਹੀਂ ਹੈ। ਅਵਰ ਸਥਾਨ ਵਿੱਚ ਇਹ ਅਵਰਾ ਭਾਵੇਂ ਅਵਰਨ ਪਾਉਣ ਵਾਲੀ ਹੈ, ਪਰਦਾ ਪਾਉਣ ਵਾਲੀ ਹੈ, ਪਰ ਅਵਰਾ ਸ੍ਰੇਸ਼ਟ ਨਹੀਂ ਹੈ, ਅਵਰਾ ਆਸ੍ਰੇਸ਼ਟ ਹੈ, ਇਹਨੂੰ ਤੁੱਛ ਹੋਰ ਕੋਈ ਨਹੀਂ ਹੈ।
ਸਰਪਨੀ ਜੀਤੀ ਕਹਾਂ ਕਰੇ ਜਾਮ ਰਾ,
ਇਸਨੇ ਇਹ ਸਪਨੀ ਮਾਇਆ ਜਿੱਤ ਲਈ ਹੈ, ਸਤਜੜ ਦੁੱਖ ਰੂਪ ਜਾਣ ਕੇ ਮਿੱਥਿਆ ਕਰ ਮਾਇਆ ਤੇ ਜੀ ਸੁਖ ਸਹਿਜ ਵਿਚਾਰ ਇਹਨੂੰ ਜਿੱਤ ਲਿਆ ਹੈ।
ਕਹਾਂ ਕਰੇ ਜਾਮ ਰਾ,
ਉਹਨਾਂ ਨੂੰ ਜਮਾਂ ਦਾ ਰਾਜਾ ਕੌਣ ਹੈ, ਧਰਮ ਰਾਜਾ, ਇਹ ਜੰਗਰਾ ਜਮੂਰਾ ਜਿਹਾ ਹੀ ਹੈ, ਫਿਰ ਕੁਛ ਨੀ ਕਰ ਸਕਦਾ, ਮੈਂ ਵਿਗਾੜ ਨੀ ਸਕਦਾ ਹੈ।
ਇਹ ਸਰਪਨੀ ਤਾਂ ਕੀ ਕੀਤੀ ਹੋਈ,
ਇਹ ਜਿਹੜੀ ਸਪਨੀ ਮਾਇਆ ਕਿਸ ਪਰਮੇਸ਼ਰ ਨੇ ਪਰਖਣ ਵਾਸਤੇ ਕੀਤੀ, ਪ੍ਰਵਿਰਤ ਕੀਤੀ ਹੋਈ ਹੈ।
ਬਲ
ਜਿਵੇਂ ਸੂਰਜ ਹਨੇਰੇ ਨੂੰ ਪੈਦਾ ਨੀ ਕਰਦਾ, ਉਹ ਪੈਦਾ ਨੀ ਕੀਤੀ ਹੋਈ, ਉਹਦੀ ਪ੍ਰਵਿਰਤ ਕੀਤੀ ਬਦਾਂਤੀਆਂ ਦੇ ਮਤ ਅਨੁਸਾਰ ਹੈ। ਮਹਾਰਾਜ ਤਾਂ ਕਹਿੰਦੇ ਆਗਿਆ ਵਿੱਚ ਹੀ ਹੈ।
ਬਲ ਅਬਲ ਕਿਆ ਇਸ ਤੇ ਹੋਈ,
ਬਲ ਅਬਲ ਕਿਆ ਇਸ ਤੇ ਹੋਈ, ਇਹ ਜਿਹੜੀ ਹੈ ਅਬਲਾ ਅੱਗੇ, ਇਹਦੋਂ ਬਲ ਜੋਰ ਕੀ ਹੋ ਸਕਣਾ ਸੀ, ਜਿਹੜੀ ਹੈ ਨਿਰਬਲ, ਅਸੀਂ ਬਲ ਅਬਲ ਕਿਆ ਇਸ ਤੇ ਹੋਈ, ਬਲ ਇਹ ਤੋਂ ਕੀ ਹੋ ਸਕਦਾ ਹੈ, ਇਹ ਅਬਲ ਹੈ, ਨਿਰਬਲ ਹੈ, ਸਵੈ ਸੱਤਾ ਹੀ ਨਹੀਂ ਹੋਣੇ ਕਰਕੇ ਅਬਲ ਹੈ, ਇਹ ਪਰਮੇਸ਼ੁਰ ਦੀ ਸੱਤਾ ਕਰਕੇ ਹੀ ਮਾਇਆ ਜਿਹੜੀ ਤ੍ਰਿਗੁਣ ਰੂਪ ਹੋਈ ਹੈ ਅਤੇ ਹੈ ਅਵਲ, ਪਹਿਲਾਂ ਜੜ ਸੀ ਮਾਇਆ, ਮਹਾਰਾਜ ਸੱਤਾ ਪਾਈ ਤੇ ਇਹਦੇ ਅੰਦਰ ਹਰਕਤ ਤਿੰਨ ਵਿਕਾਰ ਤਿੰਨ ਸਭ ਇਸੇ ਪ੍ਰਕਾਰ ਤਿੰਨ ਗੁਣ ਰੂਪ ਹੋਈ ਹੈ, ਇਹ ਜਿਹੜੀ ਐਸੀ ਅਵਲ ਹੈ ਨਿਰਬਲ ਹੈ, ਇਹਦੇ ਪਾਸੋਂ ਆਪਣਾ ਬਲ ਸਵੈ ਸੱਤਾਹੀਣੀ ਤੋਂ ਕੀ ਹੋ ਸਕਦਾ ਹੈ, ਬਲ ਅਵਲ ਜੋੜ ਵਿਖਾਉਣਾ ਕਿਸੇ ਤੋਂ ਜਾਂ ਨਿਰਬਲ ਹੋਣਾ ਆਪਣੀ ਵੱਲੋਂ ਇਸ ਤੋਂ ਕੀ ਹੋ ਸਕਦਾ ਹੈ?
ਇਹ ਵਸਤੀ ਤਾਂ ਵਸਤ ਸਰੀਰਾ,
ਜਿਹੜੇ ਸਰੀਰਾਂ ਦੇ ਅੰਦਰ ਵਸਦੀ ਹੈ ਨਾ ਮਾਇਆ, ਉਹਨਾਂ ਚ ਚੇਤੇ ਕਰ ਲੋ ਸਰੀਰਾਂ ਚ ਵਸਣਾ ਪਊਗਾ, ਫੇਰ ਫੇਰ ਜਨਮ ਧਾਰਨੇ ਪੈਣਗੇ, ਉਹਨਾਂ ਚ ਆਉਂਦਾ ਜਾਂਦਾ ਰਹੂ, ਜਮਦਾ ਮਰਦਾ ਰਹੂ, ਜੇ ਚਿੱਤ ਚ ਵਸਦੀ ਰਹਿੰਦੀ ਹੈ ਨਾ ਇਹ, ਤੇ ਉਹਨਾਂ ਚ ਸਰੀਰ ਚ ਵਸਾਂਗੇ।
ਗੁਰ ਪ੍ਰਸਾਦ ਸਹਿਜ ਤਰੇ ਕਬੀਰਾ,
ਇਹ ਵਸਤੀ ਤਾਂ ਵਸਤ ਸਰੀਰਾ, ਕਹਿੰਦੇ ਤੀ ਮਾਇਆ ਜੇ ਬਸ ਹੋ ਗਈ ਨਾ ਇਹਦੀ ਇੱਛਾ, ਫੇਰ ਬਸ ਹੋ ਜਾਊ ਸਰੀਰਾਂ ਵੱਲੋਂ, ਫੇਰ ਮੁਕਤ ਹੋ ਜਾਓਗੇ।
ਗੁਰ ਪ੍ਰਸਾਦ ਸਹਿਜ ਤਰੇ ਕਬੀਰਾ,
ਕਬੀਰ ਜੀ ਕਹਿੰਦੇ ਤਾਂ ਗੁਰਾਂ ਦੀ ਕਿਰਪਾ ਕਰਕੇ ਸਹਿਜ ਸ਼ਾਂਤੀ ਪੂਰਵਕ ਸਹਿਜੇ ਨਿਰਜਤਨ ਇਸ ਤੋਂ ਤਰ ਗਏ ਹਾਂ ਕਿ ਡੋਬਣ ਵਾਲੀ ਹੈ ਸੰਸਾਰ ਦੇ ਤਾਈ।